ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਤੀਜਾ। ਤਿਸ ਜਨ ਸ਼ਾਂਤ ਸਦਾ ਮਤ ਨਿਹਚਲ, ਜਿਸ ਕਾ ਅਭਿਮਾਨ ਗਵਾਏ। ਸੋ ਜਨ ਨਿਰਮਲ ਜੇ ਗੁਰਮੁਖ ਬੂਝੈ, ਹਰ ਚਰਣੀ ਚਿਤ ਲਾਏ। ਤਿਸ ਜਨ ਸ਼ਾਂਤ ਸਦਾ ਮਤ ਨਿਹਚਲ, ਜਿਸ ਕਾ ਅਭਿਮਾਨ ਗਵਾਏ। ਸੋ ਜਨ ਨਿਰਮਲ ਜੇ ਗੁਰਮੁਖ ਬੂਝੈ, ਹਰ ਚਰਣੀ ਚਿਤ ਲਾਏ। ਹਰ ਚੇਤ ਅਚੇਤ ਮਨਾ, ਜੋ ਇੱਛਾ ਹੈ ਸੋ ਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵਹਿ, ਪੀਵਤ ਰਹਿ ਸਦਾ ਸੁਖ ਹੋਈ। ਰਹਾਉ ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਵਿਣ ਪਾਰਸੈ ਪੂਜ ਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ। ਗੁਰੂ ਸਦਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਏ। ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਕੁਲ ਆਲਮ, ਦੀਨ ਦੁਨੀ ਦੇ ਪਾਤਸ਼ਾਹ, ਹਲਤ ਪਲਤ ਕੇ ਰਾਖੇ, ਰਾਜਾਨ ਰਾਜ ਪਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਪਰਮੇਸ਼ਵਰ ਦਾ ਸ਼ਬਦ ਸਰੂਪ, ਚਵਰ ਤਖਤ ਰਾਜ ਦੇ ਮਾਲਕ, ਸਿਰ ਸ਼ਾਹਾਂ ਪਾਤਸ਼ਾਹ, ਭਗਤ ਵਤਸਲ, ਦੀਨਾਨਾਥ, ਗਰੀਬ ਨਿਵਾਜ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ, ਗੱਜ ਵੱਜ ਕੇ ਫਤਿਹ ਦਾ ਆਵਾਜ਼ਾਂ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कार योग सत्संगी जनों, संसार दी यात्रा जदों आरंभ करनी होवे, एक थां तों दूजे थां वल जदों मूव करना होवे ना, ते जे उस राह दी सोझी ना होवे, जानकारी ना होवे, ते विज्ञान ने बड़ी तरक्की कर ली, जे आपां राह दी जानकारी लैनी होवे ते आम तौर ते GPS वरत लैने आ, क्योंकि साइंस ने मनुख नू GPS दी जानकारी दे के यात्रा सुखाली कर दित्ती, राह सुखाले कर दित्ते। पर एक बेनती करदे आ साध संगत जी, जिथे विज्ञान दी सियाणप मुकदी है उत्थों मेरे सतगुरु दी बात आरंभ हुंदी है। दुनिया नू संसारक जीवां नू इस जगत दे मार्ग दर्शाउण लई GPS दी सुविधा उपलब्ध है, पर दीन दयाल सच्चे पातशाह सानू केवल इस दुनिया दे मार्ग नहीं दर्शाउंदे, सगों अगां दे भी मार्ग साडे सुखाले करदे ने, सुहेले करदे ने। ओ कौन ने? GGS गुरु ग्रंथ साहिब जी। सतसंगीओ, एक थां तो दूजी थां ते जाण लई भावें बाई कार जा रहे हो, बाई एयर जा रहे हो, बाई ट्रेन जा रहे हो, कोई भी सुखाला राह तुहानू उपलब्ध है। तुसी जेड़े डेस्टिनेशन दी टिकट लई है ना, उत्थे पहुंचिया जा सकता है। पर गुरु ग्रंथ साहिब सतगुर सच्चे पातशाह ऐसे समर्थ गुरदेव ने, गुरु रामदास सच्चे पातशाह जिन्हां दे पावन चरणां विच आके जुड़ बैठे हैं, कैसे समर्थ ने, कैसे दयाल ने। जे तुसी गुरु साहब दी बाणी दा ओट आसरा लोगे ना, ते एक टिकट ते तुसी इको समय विच दो यात्रा भी कर सकते हो। सुनन वालियां नू हैरानी होवेगी, भला एक टिकट ते इको यात्रा हुंदी है, दो यात्रावां किवें संभव ने? मैं फिर बेनती करां, मेरे सतगुरु सर्व कला संपूर्ण ने, समर्थ ने। तुसी ट्रेन दी टिकट लई है, गड्डी विच बैठे हो, यात्रा आरंभ हुई है, अपने डेस्टिनेशन वल वधे हो, यह दुनियावी यात्रा है। पर गुरु ग्रंथ साहिब सच्चे पातशाह सानू केड़ी यात्रा करनी सिखाउंदे ने? इथों दुनिया दी यात्रा आरंभ कीती है, नाल ही मूल मंत्र, गुर मंत्र, श्री जपजी साहब, श्री सुखमनी साहब, पांच बाणियां दे नितनेम, जां होर जिहड़ा तुहानू रस आ रहा है, तुहाडा नेम है, तुसी नाल नाल बाणी पढ़नी आरंभ करो, गुरमंत्र दा जाप आरंभ करो। मैं गुरु ग्रंथ साहब दे भरोसे ते इह गल दावे नाल कहण लगा, ट्रेन ते तुहाडी दुनियावी यात्रा आरंभ होई है, मंजिल ते पहुंच जाओगे, ते जे गुरु ग्रंथ साहब दे आशे अनुसार नाल नाल बाणी पढ़ोगे, गुरमत दी विचार दे धारनी होवोगे, तुहाडी दरगाही यात्रा भी नाल नाल सफल होएगी। ए मेरे सोहणे सतगुरु सच्चे पातशाह, अज दुनिया ने GPS ते बड़ा भरोसा कीता है, काश किते GGS ते गुरु ग्रंथ साहब ते भी सानू भरोसा करन दी जाच आ जावे।
सतनाम श्री वाहिगुरु साहिब जी, गूजरी महला तीजा।
सतगुरु श्री गुरु अमरदास सच्चे पातशाह जी दे मुखार बिंद तों प्रगट होए गुरबाणी रूप ए पावन बचन, जो अज धर्म दे केंद्र, सिखी दे केंद्र श्री हरिमंदर साहब तों सच्चे पातशाह ने बख्शिश करके समूह जगत जीवां दा भला करन दी खातर इस उपदेश दे राही सारे जीवां नू निवाजिया, ते सतगुरु धन गुरु ग्रंथ साहिब जी दे पावन 491 अंग ते ए पावन बचन सुभाए मान ने जो सचे पातशाह धन गुरु अमरदास जी ने गुजरी राग दे विच उचारण कीते ने।
तिस जन शांत सदा मत निहचल जिसका अभिमान गवाए।
सतगुरु गुरमुख जीवन दे जीवन नू अपने पावन बचना दे राही दर्शाउंदे ने। ओ गुरमुख जीव जो परमेश्वर दे मार्ग ते तुरे ने, जिन्हां ने गुरु गुरु करदिआं गुरमत दे मार्ग ते कदम पुटदिआं अपने अंदरों अभिमान नू मुका लिया, जो कि सब तो बिखड़ा पैंडा है, पर गुरु दी बख्शिश दे नाल ए पैंडा सफल हो जांदा है। ते सच्चे पातशाह बख्शिश करदे ने, तिस जन शांत सदा मत निहचल, सदा ओ शांत चित हो के जीवन विच विचरदे ने, ते उना दी मत जिहड़ी है ना ओ कदे फिर डोलदी नहीं, ओ खब्बे सज्जे वल नहीं भजदे। धन श्री गुरु रामदास सतगुरु सच्चे पातशाह जी का एक पावन बचन जो इस पावन पंक्ति की बाकमाल ढंग दे नाल व्याख्या करता है, मलार महला चौथा दे पावन सिरलेख हेठ मेरे पातशाह जी फरमाउंदे ने, प्रभ मिलबे को प्रीत मन लागी, पाए लगो मोह करो बेनती, को संत मिले बडभागी, मन अर्पो धन राखो आगे, मन की मत मोह सगल त्यागी, जो प्रभ की हर कथा सुनावै अन दिन फिरों तिस पिछे विरागी, पूरब कर्म अंकुर जब प्रगटे, भेट्यो पुरख रसक बैरागी, मिट्यो अंधेर मिलत हर, नानक जन्म जन्म की सोई जागी। जदों सतगुरु चौथे पातशाह जी दे ए पावन बचन पढ़दे आ ना, सहज पाठ करदे आ, जदों ए बचन सामने आउंदे ने, साध संगत जी इस पावन शब्द दे विच सतगुरां ने एक बचन वरत्या है रसक। धन श्री गुरु ग्रंथ साहिब जी दे पावन सरूप दे विच ए बचन कई थावां ते सतगुरां ने वरते ने। ए रसक कौन ने? आम तौर ते जे दुनियावी पद्धर ते रसक दी व्याख्या करिए ते रसक दी व्याख्या कुछ होर है, पर गुरमत दे आशे अनुसार साध संगत जी अज अपनी भी जोदड़ी करना, असी सारे आपो अपनी अरदास करिए सतगुरु किते ए रसक दी पौड़ी चढ़ा देन। तीन अखर ने, रारा ससा ते कक्का। गुरमत दे आशे अनुसार रसक कौन ने? रारे तो रैत दा धनी, रैणी दा धनी, ससे तो सहणी दा धनी, ते कक्के तो कहणी दा धनी। ये तीन बड़िया प्यारियां अवस्थावां ने, जदों गुरसिख दे जीवन विच ये प्रवेश कर जान ते सतगुरु बचन करदे ने की होवेगा, किसे रसक दी संगत कीतिआं भेट्यो पुरख रसक बैरागी, ते की होवेगा मिट्यो अंधेर मिलत हर, नानक जन्म जन्म की सोई जागी। जन्मा जन्मा दा ए सुत्ता होया मैला मन ए सावधान हो जाएगा ते गुरु दे चरणा विच एकागर हो जाएगा।
सो जन निर्मल जे गुरमुख बूझै हर चरणी चित लाए।
जेड़े मनुख परमेश्वर दे चरणा नाल जुड़दे ने, पाओ परमेश्वर दे चरण की ने, गुरु दे चरण की ने, बार बार जिक्र आउंदा है। साध संगत जी जिन्ना ने गुरु दे शब्द नू नहीं ना समझिया, ओ गुरु दे चरण भी टपला खा गए, ओ फेर पीड़ियां नू मुठियां चापियां करदे ने, ओ फेर बार बार कई वेरां तां वेखीदा वी धन श्री गुरु ग्रंथ साहिब जी दे पीड़े नू ही नमस्कार करी जाणगे, मुठियां चापियां करनगे। गुरु दा शब्द ही गुरु दे चरण ने। गुरु दे शब्द नू जपना, ध्यावना, आराधना ते सिमरना, ये चार वक् वक् अवस्थावां ने। बार बार बाणी विच ये बचन आउंदे ने। इत्थे अज मेरे सतगुरु जी कृपा करके समझा रहे ने कि जेड़े जीव गुरमत नू समझ गए, ओ मन करके भी निर्मल हो गए, ते ओ गुरु दे चरणा विच परमेश्वर परमात्मा दे चरणा विच चित नू जोड़ना करदे ने।
ਹਰ ਚੇਤ ਅਚੇਤ ਮਨ ਜੋ ਇੱਛਾ ਹੈ ਸੋ ਫਲ ਹੋਈ।
ਹੇ ਮੇਰੇ ਅਚੇਤ ਮਨ, ਅਚੇਤ ਮਨ ਹੈ ਸੁੱਤਾ ਹੋਇਆ, ਬੇਹੋਸ਼ੀ ਦੇ ਹਾਲਤ ਦੇ ਵਿੱਚ ਸੱਚ ਨੂੰ ਜਾਣਦਿਆਂ ਹੋਇਆਂ ਵੀ ਸੱਚ ਵੱਲ ਤੁਰਦਾ ਨਹੀਂ। ਹੇ ਮੇਰੇ ਅਚੇਤ ਮਨ, ਪਰਮਾਤਮਾ ਨੂੰ ਚਿਤਵਣਾ ਕਰ। ਚੇਤਾ ਹੀ ਤਾਂ ਚੇਤ, ਜਦੋਂ ਚਿੱਤ ਜੁੜ ਗਿਆ ਤੇਰਾ ਸਮਾਂ ਤੇਰਾ ਜੀਵਨ ਗੁਰੂ ਦੇ ਆਸ਼ੇ ਅਨੁਸਾਰ ਧਨ ਹੋ ਜਾਏਗਾ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ। ਜਦੋਂ ਤੂੰ ਸਾਵਧਾਨ ਹੋ ਕੇ ਗੁਰਮਤ ਦੇ ਆਸ਼ੇ ਅਨੁਸਾਰ ਜੀਵਨ ਜੀਵੇਂਗਾ ਤੇ ਗੁਰੂ ਦੀ ਕਿਰਪਾ ਦੇ ਨਾਲ ਤੇਰੇ ਮਨ ਇੱਛੇ ਸਾਰੇ ਫਲ ਪੂਰਨ ਹੋਣਗੇ।
ਗੁਰ ਪ੍ਰਸਾਦੀ ਹਰ ਰਸ ਪਾਵਹਿ, ਪੀਵਤ ਰਹਿ ਸਦਾ ਸੁਖ ਹੋਈ।
ਗੁਰੂ ਦੀ ਕਿਰਪਾ ਦੇ ਨਾਲ ਜਦੋਂ ਹਰ ਰਸ ਦੀ ਪ੍ਰਾਪਤੀ ਹੋਵੇਗੀ। ਸਤਸੰਗੀਓ, ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ, ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦੀ ਵਿਚਾਰ, ਜਦੋਂ ਇਸ ਪਾਵਨ ਪੰਕਤੀ ਦੀ ਵਿਚਾਰ ਕਰੀਏ ਨਾ ਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ। ਆਮ ਤੌਰ ਤੇ ਜਦੋਂ ਗੁਰੂ ਦੀ ਵਿਚਾਰ ਨੂੰ ਇਸ ਰਸਨਾ ਨਾਲ ਬੋਲਣਾ ਕਰੀਏ, ਕੰਨਾਂ ਨਾਲ ਸਰਵਣ ਕਰੀਏ, ਤਾਂ ਜੀਵਨ ਵਿੱਚ ਕਿਹੜੀ ਖੇਡ ਪ੍ਰਾਪਤ ਹੁੰਦੀ ਹੈ? ਗੁਰ ਪ੍ਰਸਾਦੀ ਹਰ ਰਸ ਪਾਵੈ, ਪੀਵਤ ਰਹਿ ਸਦਾ ਸੁਖ ਹੋਈ। ਫਿਰ ਸਦਾ ਉਸ ਆਨੰਦ ਦੀ ਅਵਸਥਾ ਦੇ ਵਿੱਚ, ਉਸ ਚੱਜ ਦੇ ਅਨੁਸਾਰ ਜੋ ਚੱਜ ਸਾਨੂੰ ਗੁਰਮਤਿ ਦਰਸਾਉਂਦੀ ਹੈ, ਉਸ ਅਨੁਸਾਰ ਜੀਵਨ ਦੀ ਜਾਚ ਪ੍ਰਾਪਤ ਹੁੰਦੀ ਹੈ।
ਰਹਾਓ,
ਇਸ ਪਾਵਨ ਸ਼ਬਦ ਦੀ ਰਹਾਓ ਦੀ ਪੰਕਤੀ ਜਿਸ ਦੀ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ ਜੀ।
ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ।
ਇਸ ਪਾਵਨ ਸ਼ਬਦ ਦੇ ਦੂਜੇ ਪਦੇ ਦੇ ਵਿੱਚ ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ, ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਕਿਉਂਕਿ ਗੁਰੂ ਸਮਰੱਥ ਹੈ, ਗੁਰੂ ਬਖਸ਼ਿਸ਼ਾਂ ਦਾ ਸੋਮਾ ਹੈ। ਜੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਵੇਖੀਏ ਨਾ, ਜਿਨ੍ਹਾਂ ਦੇ ਪਾਵਨ ਮੁਬਾਰਕ ਰਸਨਾ ਤੋਂ ਪ੍ਰਗਟ ਹੋਈ ਬਾਣੀ ਦੀ ਅੱਜ ਵਿਚਾਰ ਸਤਿਗੁਰੂ ਸੇਵਾ ਲੈ ਰਹੇ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਸਾਰੀ ਜ਼ਿੰਦਗੀ ਧਰਮੀ ਹੋਣ ਦਾ ਮਾਣ ਕੀਤਾ, ਤੀਰਥਾਂ ਦੇ ਇਸ਼ਨਾਨ ਕੀਤੇ, ਦਾਨ ਪੁੰਨ ਵੀ ਬੜਾ ਕੀਤਾ, ਪਰ ਜਦੋਂ ਤੱਕ ਸਮਰੱਥ ਗੁਰੂ ਨਹੀਂ ਨਾ ਮਿਲਿਆ, ਬਾਬਾ ਅਮਰਦਾਸ ਜੀ ਵੀ ਪਾਰਸ ਨਹੀਂ ਹੋ ਸਕੇ, ਕਿਉਂਕਿ ਸਮਰੱਥ ਗੁਰੂ ਤੋਂ ਬਿਨਾਂ ਇਸ ਪੌੜੀ 'ਤੇ ਚੜਿਆ ਨਹੀਂ ਜਾ ਸਕਦਾ। ਜੇ ਬਾਬਾ ਅਮਰਦਾਸ ਜੀ ਦਾ ਪਹਿਲਾ ਜੀਵਨ ਪੜ੍ਹੀਏ ਤੇ ਜੀਵਨ ਵਿੱਚ ਨਾਮ ਦਾਨ ਇਸ਼ਨਾਨ ਬਹੁਤ ਹੈ, ਤੀਰਥਾਂ ਦਾ ਇਸ਼ਨਾਨ, ਪਰਮੇਸ਼ਵਰ ਦਾ ਨਾਮ ਵੀ ਜਪਿਆ, ਦਾਨ ਪੁੰਨ ਵੀ ਕੀਤਾ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਨਾਮ ਦਾਨ ਇਸ਼ਨਾਨ ਲਫ਼ਜ਼ ਕਈ ਥਾਵਾਂ ਤੇ ਵਰਤਿਆ ਗਿਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰਸਿੱਖ ਦੇ ਜੀਵਨ ਦੀ ਵਿਆਖਿਆ ਕੀਤੀ ਹੈ ਨਾ, ਇਸ ਲਫ਼ਜ਼ ਨੂੰ ਬਾਰ ਬਾਰ ਵਰਤਿਆ, ਨਾਮ ਦਾਨ ਇਸ਼ਨਾਨ ਦਰਾਏ। ਇਹ ਨਾਮ ਦਾਨ ਇਸ਼ਨਾਨ ਕੋਨਸੈਪਟ ਕੀ ਹੈ? ਅਸਲ ਦੇ ਵਿੱਚ ਇਹ ਗੁਰਮਤ ਦਾ ਬਹੁਤ ਵੱਡਾ ਸਿਧਾਂਤ ਹੈ, ਬਹੁਤ ਵੱਡਾ ਕੋਨਸੈਪਟ ਹੈ। ਜਦੋਂ ਪ੍ਰਾਣੀ ਨਾਮ ਜਪਦਾ ਤੇ ਕਿਹਦੇ ਨਾਲ ਜੁੜਦਾ ਹੈ? ਜਿਸ ਪਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ। ਜਦੋਂ ਅਸੀਂ ਚੌਂਕੜਾ ਲਾ ਕੇ ਕੁਝ ਸਮਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ, ਜੋ ਹਰ ਇੱਕ ਗੁਰਸਿੱਖ ਦੇ ਲਈ ਇਹ ਹੁਕਮ ਹੈ ਗੁਰੂ ਦਾ, ਹਰ ਇੱਕ ਪ੍ਰਾਣੀ ਨੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰਨਾ। ਜਦੋਂ ਪਰਮੇਸ਼ਵਰ ਦਾ ਨਾਮ ਜਪਦੇ ਹਾਂ ਤੇ ਨਾਮ ਜਪਿਆਂ ਪਰਮੇਸ਼ਵਰ ਦੇ ਨਾਲ ਸਾਡੀ ਸਾਂਝ ਪੈਂਦੀ ਹੈ। ਦੂਜਾ ਲਫ਼ਜ਼ ਹੈ ਦਾਨ। ਪਰਮੇਸ਼ਵਰ ਨੇ ਹਰ ਇੱਕ ਜੀਵ ਨੂੰ ਕੋਈ ਨਾ ਕੋਈ ਗੁਣ ਦੇ ਕੇ ਸੰਸਾਰ ਵਿੱਚ ਭੇਜਿਆ। ਕਿਸੇ ਕੋਲ ਬਾਣੀ ਸ਼ੁੱਧ ਪੜਨ ਦਾ ਗੁਣ ਹੈ, ਕਿਸੇ ਕੋਲ ਉੱਚੇ ਤੇ ਸੁੱਚੇ ਜੀਵਨ ਦਾ ਗੁਣ ਹੈ, ਕਿਸੇ ਕੋਲ ਕੀਰਤਨ ਕਥਾ ਦੀ ਦਾਤ ਹੈ, ਜਾਂ ਕਿਸੇ ਕੋਲ ਹੋਰ ਦੁਨਿਆਵੀ ਗੁਣ ਹੈ। ਜਦੋਂ ਇਹ ਗੁਣ ਗੁਰੂ ਦੇ ਆਸ਼ੇ ਅਨੁਸਾਰ ਸੰਸਾਰ ਦੇ ਵਿੱਚ ਵੰਡਿਆ ਜਾਵੇ ਤੇ ਇਹ ਹੈ ਦਾਨ ਕਰਨਾ। ਤੇ ਜਦੋਂ ਦਾਨ ਕਰੀਦਾ ਨਾ ਤੇ ਸੰਸਾਰ ਦੇ ਨਾਲ ਸਾਂਝ ਪੈਂਦੀ ਹੈ, ਨਾਮ ਜਪਿਆਂ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਹੈ। दान कीते आ संसार दे नाल सांझ पैंदी है। ते तीजा लफज है इशनान। इत्थे इशनान केवल शरीर दा नहीं, भावें शरीर दा इशनान भी गुरसिख दे लई लाजमी है, क्योंकि सिख दा शरीर भी सुचतम दे नाल होवे। पर इत्थे मन दे इशनान नू सब तो पहला सतगुरां ने अंकित कीता है। हुण जदों इशनान करांगे मन दा, नाम जपिया अपने अंदर नाल सांझ पएगी, क्योंकि अपने अंदर दा इशनान ताई होना है ना जदों अपने अंदर दी यात्रा करांगे। सो नाम जपिया परमात्मा दे नाल सांझ पैंदी है, दान कीतिया दुनिया दे नाल संसार दे नाल संगत दे नाल सांझ पैंदी है, ते अंदर दा इशनान कीतिया अपने आप नाल सांझ पैंदी है। सो ए कॉन्सैप्ट जिस दिन गुरसिख प्यारियां नू समझ आ जावे ना, ते गुरमत दा चानना सहज सुभाए हो जांदा है।
जो उस पूजे सो फल पाए, दिखिया देवै साच बुझाए।
जो जन परम पिता परमेश्वर दे चरणा नाल जुड़े ने, परमेश्वर फिर दया करके तरस करके उन्हां नू पारस वर्गा बना दिंदा है, भाव उन्हां दी संगत कीतिया उन्हां दे वल्लों दृढ़ाए हुए उच्चे सुच्चे मत नू जो गुरमत दा प्रकाश जीवन विच हुंदा है, ते ऐसी कला वरतदी है कि जीवन विच सच प्रगट हो जांदा है।
विण पारसै पूज ना होवई, विण मन परचे अवरा समझाए।
जदों तक आप गुरु दे दर्शाए हुए मार्ग दे नहीं ना टुरे, जदों तक आप गुरु दे हुक्म नू मन्या नहीं, ते ऐसा अद्धा अधूरा ज्ञान जेड़े संसार विच वंडदे ने, ना तां ओ अपना भला कर सकदे ने, ते ना ही ओ संसारक जीवां दा भला करदे ने, सगों संसार दे विच धर्म दे खेतर दे विच नुकसान दा कारण बन जांदे ने, गुरु नानक दे घर दे दोखी हो जांदे ने।
गुरु सदाए अज्ञानी अंधा, किस ओह मार्ग पाए।
जेड़ा आप अजे गुरमत दे ज्ञान नू हासिल नहीं कर सकिया, ते ओ अपने आप नू जे गुरु कवावे जां संत कहाए, तां फेर धर्म दी खेड दे विच अधूरा रह जांदा है। साध संगत जी, जिवें असी परमेश्वर दे लई लफज़ वरतने आ वाहिगुरु, साडे हिंदू वीर कहिंदे ने भगवान, गोपाल, बीठल, मुरारी, जगदीश, ये सारे ना धन श्री गुरु ग्रंथ साहब जी दे पावन स्वरूप दे विच दर्ज ने। इसे तरह साडे अंग्रेज भरा कहिंदे ने गॉड, तीन अक्षर वरते ने अंग्रेजी दे 26 अल्फाबैट्स दे विचों, ये जिहड़े तीन अक्षर ने ना, सतगुरु कृपा करन सच्चे पातशाह ने सानू एक मौका दिता, क्योंकि वह आप रब है, गॉड है, उसने सानू ए मनुखा दे जिहड़ी बख्शिश कीती ना तरस करके, ते उसने मनुख नू एक मौका केड़ा दिता कि ते इस अपॉर्चुनिटी नू इस मौके नू हर एक मनुख संभाल लवे ना, ते गॉड दे नाल अपॉर्चुनिटी दा ओ ला दियो, ते गुड बनिया जा सकदा है, चंगा बनिया जा सकदा है, उत्तम बनिया जा सकदा है। पर ए ताही सफल है जदों गुरमत दे आशे अनुसार आपो अपने धर्म नू मनदिया होया सारे धर्मां दा सत्कार करदिया, क्योंकि पहला भी कई स्टेजां तो एक बेनती कीती, जिसने दूजे धर्म दा सत्कार नहीं ना कीता, समझ लैणा उसने अपना धर्म भी ईमानदारी नाल नहीं पढ़िया। सो सतगुर कृपा करन ये जिहड़ी मनुखता नू वडियाई बख्शी ना, 84 लाख जून दा सरदार बनाया, यह सानू एक मौका दिता गया, असी इस अपॉर्चुनिटी नू संभाल के अगां वधीए, तां जे गॉड दे मार्ग ते चलदिआं किते गुड बनिया जा सके, चंगा इंसान बनिया जा सके।
नानक विण नदरी किछु ना पाईऐ, जिस नदर करे सो पाए।
सतगुर कृपा निधान बख्शिश करके ये समझाउणा करदे ने, ये रहमत करदे ने। सतसंगीओ, असी इस संसार दे विच आए हाँ गुरु की कृपा दे नाल, गुरु दे आशे अनुसार जीवन जीवन दे लई, ते इस संसार विच आ के जदों परमेश्वर दे दर्शाए हुए मार्ग ते ईमानदारी नाल कदम पुटांगे, ते बड़ी कमाल की खेड वरतेगी। तुसी किसी भी महापुरश का जो नाम के रंगण विच रंगे हुए ने उन्हों का जीवन पढ़ के वेखो ना तो वह सदा ही बड़े भावना ते श्रद्धा दे नाल धर्म के मार्ग से तुरे हुए ने ते ऐसे श्रद्धा नू मुख रख के क्योंकि गुरुद्वारे आना मुबारक है संगत विच बहना सद मुबारक है परिक्रमा करनी हथी सेवा करनी दसवंध कढ़ना यह सब मुबारक है भाई पर बेनती करदे आ श्रद्धा बिना नहीं सरदा। इस संसार दे विच मनुख ने जिन्ने भी इस वख वख रूप वेखे ने संसार दे यह सब परमात्मा दे रचाए हुए ने क्योंकि परमात्मा ने एक खेड वरताई है पढ़ते हो ना आवन जान एक खेल बनाया आग्याकारी कीनी माया सबके मद अलिपतो रह जो किछ कहना सो आपे कहे उसकी खेड साढ़े लई जमना खुशी है मरना सोग है पर परमेश्वर लई खेड है। हुण असी जिन्ने भी हैं ना इस संसार की रचना विच जिन्ने भी जीव ने यह सारी उस परमेश्वर की रची हुई खेड है। पर एक गल का ध्यान रखना सत्संगियो जे उसने एक खेड रची है ना माटी को पूतरा कैसे नचता है देखे देखे सुने बोले दौरेओ फिरता है उदी खेड है। पर ध्यान रखना सत्संगियो साड़िया कुछ जिम्मेवारियां ने अपने जीवन के प्रति उसने एक खेड रची है कोई शक नहीं पर इस खेड दे विच असा खिडारी बनना जा खिडाउना ये साडे कर्मां ते नियत है। मनुख ने खिडारी बनना जा खिडाउना बनना माफ करना जे गुरमत दे आशे अनुसार चलांगे ना ते चंगे खिडारी दे वांग इस जीवन दी खेड नू खेड के जित के जावांगे ते जे खिडौने बन गए ते फिर तुसी जानदे ही हो एक चमड़े का निक्का जिहा टुकड़ा किसे कारीगर ने उसनू सियों के एक खिडौना बना दिता एक कोने ते पिया पर जदों उदे विच हवा भरी गई वह फुटबॉल का रूप हो गया ते हुण दोवां टीमां दे खिडारी उनू ठुड्डे मारदे ने दूजे टीम दी गोल वल तकदे ने कोई गुरमत दे नाल भिजी रूह कोई गुरमुख रूह वेख रही सी उहदे नेत्रां विच जल आ गया। मेरे वर्गे ने पूछ लिया भाई साहब जी की होया खिडारी खेड खेड रहे ने ते नेत्रां विच जल क्यों आनंद लो खेड दा कहण लगे है ते एक चम दा टुकड़ा सी पर जदों हवा भरी गई ना ते ठुड्डे पैण लग पे। गुरु क्या सिखा ये भी असी भी चम दे टुकड़े ही हाँ बस कदे बहुती फूक ना छक लई बहुती हवा ना भर जावे गुरमत तो हीणा हो जाएगा दुनिया ठुड्डे मारेगी ठोकरां पैणगियां। इस करके सदा गुरमत दे चानण दे विच जीवन नू जिउंदिआं ही भला होना है। यह जिहड़ा सतगुरु ने दस्तार बख्शी है ना इस दस्तार नू सदा माण दे नाल सीस ते सजाउंदिआं बेनती करां साध संगत जी ये केवल 6 मीटर का कपड़ा नहीं ये केवल काला नीला चिट्टा जा केसरी रंग नहीं इहदे एक एक ताने पेटे दे विच मेरे कलगीधर पातशाह दियां बेअंत बख्शिशां ते रहमतां वरत रहियां ने। आ कुछ कु समां पहलां देहरादून अपने शहर दे विच बाजार दे विचों लंघ रहा सां ये दास अपनी हड़ बीटी तुहाडे नाल सांझी कर रहा दस्तार दी की कीमत है ते मार्केट दे विच दास दे एक पुराने मित्र ने उदी हट्टी है बाजार दे विच उन्हें मैनू आवाज़ मार ली फतेह दी सांझ होई कहन लगा भाई साहब अज बड़े दिनों बाद मेल होया बैठो 10 मिनट मेरे कोल ते दास अपने मित्र कोल बैठिया ते अचानक की नज़ारा डिठा बाजार दे विच एक शराबी शराब दे नशे विच तुत होया उहदे कोल कदम नहीं सी पुटिया जा रहा कदम किते होर रखण दा यतन करदा सी पैंदा किते होर सी इन्नी उन्हें शराब पीती शराब दे नशे च अन्ना होया ते ओ जिहड़ा जिथे दास बैठा सी ना अपने मित्र दी हट्टी ते हट्टी दे बिल्कुल सामने ओ डिग पिया शराबी लोकी ਹਾਸਾ ਠੱਠਾ ਕਰਨ ਲੱਗੇ, ਮਖੌਲ ਉਡਾਉਣ ਲੱਗੇ, ਕੋਲੋਂ ਲੰਘਦੇ ਗਏ। ਦੋ ਤਿੰਨ ਵਾਰ ਉਸ ਸ਼ਰਾਬੀ ਨੇ ਉੱਠਣ ਦਾ ਯਤਨ ਕੀਤਾ ਪਰ ਉੱਠਿਆ ਨਾ ਗਿਆ। ਖੈਰ, ਪੰਜ ਸੱਤ ਮਿੰਟਾਂ ਬਾਅਦ ਉਹ ਉੱਠ ਕੇ ਖਲੋਤਾ, ਖੱਬੇ ਸੱਜੇ ਵੇਖਿਆ, ਆਉਂਦੇ ਜਾਂਦੇ ਲੋਕਾਂ ਨੂੰ ਵੇਖਿਆ। ਅਚਾਨਕ ਸਾਡੇ ਦੋਵਾਂ 'ਤੇ ਨਜ਼ਰ ਪੈ ਗਈ, ਦੋਵੇਂ ਦਸਤਾਰ ਵਾਲੇ ਸਿੱਖ। ਜਦੋਂ ਨਜ਼ਰ ਪਈ, ਹੈ ਕਿਸੇ ਹੋਰ ਧਰਮ ਦਾ ਸੀ, ਸਾਡੇ ਵੱਲ ਵੇਖ ਕੇ ਨਾ ਸ਼ਰਾਬ ਦੇ ਨਸ਼ੇ ਵਿੱਚ ਉਹ ਜਿਹੜਾ ਗੜੋ 'ਚ ਹੋਇਆ ਸ਼ਰਾਬੀ ਸੀ, ਕਹਿਣ ਲੱਗਾ ਆਪਣੀ ਹਿੰਦੀ ਬੋਲੀ ਦੇ ਵਿੱਚ, ਸਾਨੂੰ ਪੁੱਛਦਾ, ਸਰਦਾਰ ਜੀ ਮੈਂ ਕਿਹੜੇ ਪਾਸੇ ਜਾ ਰਿਹਾ ਸਾਂ। ਯਾਨੀ ਉਹ ਸ਼ਰਾਬ ਦੇ ਨਸ਼ੇ 'ਚ ਇੰਨਾ ਅੰਨਾ ਹੋਇਆ ਸੀ, ਉਹਨੂੰ ਇਹ ਵੀ ਚੇਤਾ ਨਹੀਂ ਸੀ ਕਿ ਮੈਂ ਕਿਹੜੇ ਪਾਸੋਂ ਆ ਰਿਹਾ ਸਾਂ ਅਤੇ ਕਿਹੜੀ ਦਿਸ਼ਾ ਵੱਲ ਜਾ ਰਿਹਾ ਸਾਂ। ਜਦੋਂ ਉਹਨੇ ਸਵਾਲ ਪੁੱਛਿਆ ਨਾ, ਮੇਰਾ ਹੋਕਾ ਨਿਕਲ ਆਇਆ। ਮੇਰਾ ਸਾਥੀ ਪੁੱਛਣ ਲੱਗਾ, ਭਾਈ ਸਾਹਿਬ ਕੀ ਹੋ ਗਿਆ ਜੇ, ਉਹਨੇ ਤਾਂ ਰਾਹ ਪੁੱਛਿਆ। ਮੈਂ ਕਿਹਾ, ਉਹਨੇ ਕੇਵਲ ਰਾਹ ਨਹੀਂ ਪੁੱਛਿਆ, ਬਾਜ਼ਾਰ ਦੇ ਵਿੱਚ ਹੋਰ ਸੈਕੜੇ ਲੋਕ ਲੰਘ ਰਹੇ ਨੇ। ਇੱਕ ਸ਼ਰਾਬ ਦੇ ਨਸ਼ੇ ਵਿੱਚ ਅੰਨਾ ਹੋਇਆ ਬੰਦਾ, ਜਿਹਨੂੰ ਆਪਣੇ ਰਾਹ ਦਾ ਨਹੀਂ ਪਤਾ, ਜਿਹੜਾ ਇਹ ਭੁੱਲ ਗਿਆ ਮੈਂ ਕਿਹੜੀ ਦਿਸ਼ਾ ਵੱਲੋਂ ਆ ਰਿਹਾ ਸਾਂ ਅਤੇ ਕਿਹੜੀ ਦਿਸ਼ਾ ਵੱਲ ਜਾ ਰਿਹਾ। ਅਤੇ ਜੇ ਉਸ ਨੇ ਵੀ ਦੋ ਸਰਦਾਰ ਵੇਖੇ ਨੇ ਨਾ, ਦੋ ਸਿੱਖ ਵੇਖੇ ਨੇ ਜਿਨ੍ਹਾਂ ਨੇ ਦਸਤਾਰ ਸਜਾਈ ਏ, ਅਤੇ ਉਹਨੂੰ ਵੀ ਪਤਾ ਹੈ ਕਿ ਭਾਵੇਂ ਮੈਂ ਸ਼ਰਾਬ ਦੇ ਨਸ਼ੇ ਵਿੱਚ ਚੂਰ ਹਾਂ, ਅੰਨਾ ਹਾਂ, ਪਰ ਮੇਰਾ ਕੋਈ ਮਾਰਗ ਦਰਸ਼ਨ ਕਰੇਗਾ ਤਾਂ ਕੋਈ ਦਸਤਾਰ ਵਾਲਾ ਹੀ ਕਰੇਗਾ। ਇਹ ਹੈ ਸਿੱਖ ਦੀ ਦਸਤਾਰ ਦੀ ਪਛਾਣ। ਦੂਜੇ ਤੁਹਾਡੇ ਦਸਤਾਰ ਦਾ ਸਤਿਕਾਰ ਕਰਨਾ ਚਾਹੁੰਦੇ ਨੇ, ਪਰ ਸਿੱਖਾ, ਜਦੋਂ ਤੂੰ ਕਿਸੇ ਸਿੱਖ ਦੀ ਦਸਤਾਰ ਨੂੰ ਹੱਥ ਪਾਵੇਂ ਨਾ, ਸਭ ਤੋਂ ਪਹਿਲਾਂ ਕਲਗੀਆਂ ਵਾਲੇ ਦੀ ਪਿੱਠ ਹੁੰਦੀ ਹੈ। ਅੱਜ ਪੰਥ ਦਸਤਾਰ ਦੇ ਰੰਗਾਂ ਵਿੱਚ ਵੰਡਿਆ ਗਿਆ। ਬੇਨਤੀ ਕਰਾਂ ਸਾਧ ਸੰਗਤ ਜੀ, ਕੋਈ ਚਿੱਟੀ ਬੰਨ ਧਰਮੀ ਬਣ ਬੈਠਾ, ਕੋਈ ਕਾਲੀ ਬੰਨ ਬਣਿਆ ਪੰਥ, ਭੇਦ ਕਿਸੇ ਨਹੀਂ ਸਮਝਿਆ, ਕੀ ਆਖੇ ਗੁਰੂ ਗ੍ਰੰਥ। ਕਦੇ ਦਸਤਾਰ ਲਫ਼ਜ਼ ਨੂੰ ਸੰਧੀ ਵਿਛੇਦ ਕਰੀਏ ਨਾ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਪੜ੍ਹੀਏ, ਅਤੇ ਤੁਸੀਂ ਜਦੋਂ ਸਹਿਜੇ ਸਹਿਜੇ ਪੜ੍ਹੋਗੇ ਨਾ, ਦਸ ਤਾਰ, ਜਦੋਂ ਸਹਿਜੇ ਸਹਿਜੇ ਪੜ੍ਹੋਗੇ ਅੰਦਰੋਂ ਆਵਾਜ਼ ਕੀ ਆਏਗੀ, ਦਸਤੇ ਯਾਰ, ਦਸਤੇ ਯਾਰ। ਇਹ ਕੇਵਲ 6 ਮੀਟਰ ਦਾ ਕੱਪੜਾ ਨਹੀਂ ਸਤਸੰਗੀਓ, ਇਹ ਮੇਰੇ ਯਾਰ ਦੇ, ਮੇਰੇ ਵਾਹਿਗੁਰੂ ਪਰਮੇਸ਼ਵਰ ਦੇ, ਮੇਰੇ ਰੱਬ ਜੀ ਦੇ ਮੁਬਾਰਕ ਦਸਤ ਕਮਲ ਨੇ। ਦਸਤ ਕਮਲ ਕਹਿੰਦੇ ਨੇ ਮੁਬਾਰਕ ਹੱਥਾਂ ਨੂੰ। ਇਹ ਮੇਰੇ ਪਰਮਾਤਮਾ ਦੇ, ਮੇਰੇ ਯਾਰ ਦੇ ਮੁਬਾਰਕ ਹੱਥ ਨੇ। ਜਦੋਂ ਗੁਰੂ ਕਾ ਸਿੱਖ ਗੁਰੂ ਗੁਰੂ ਕਰਦਿਆਂ ਦਸਤਾਰ ਨੂੰ ਸਜਾਉਂਦਾ ਹੈ, ਮੇਰੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਹੱਥ ਸਦਾ ਲਈ ਗੁਰੂ ਦੇ ਸੀਸ ਦੇ ਉੱਤੇ ਵਰਤ ਰਿਹਾ ਹੁੰਦਾ। ਜੇ ਹੋਰ ਭਾਵਨਾ ਨਾਲ ਪੜ੍ਹੋਗੇ ਨਾ, ਜੇ ਹੋਰ ਡੂੰਘਾਈ ਜਾਣਨਾ ਚਾਹੋਗੇ, ਤੇ ਦੁਬਾਰਾ ਪੜ੍ਹਿਓ ਦਸਤਾਰ, ਤੇ ਲਫ਼ਜ਼ ਕੀ ਨਿਕਲੇਗਾ, ਦਸ ਅਵਤਾਰ। ਗੁਰੂ ਕਿਆ ਸਿੱਖਾ, ਇਹ ਕੇਵਲ 6-7 ਮੀਟਰ ਦਾ ਕੱਪੜਾ ਨਹੀਂ, ਕੇਵਲ ਚਿੱਟਾ ਜਾਂ ਕਾਲੇ ਰੰਗ ਦਾ ਬਸਤਰ ਨਹੀਂ, ਇਹ ਤਾਂ 10 ਦੀਆਂ 10 ਪਾਤਸ਼ਾਹੀਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਕਲਗੀਧਰ ਸੱਚੇ ਪਾਤਸ਼ਾਹ ਤੱਕ 10 ਅਵਤਾਰ, 10 ਦੀਆਂ 10 ਪਾਤਸ਼ਾਹੀਆਂ, ਉਹਨਾਂ ਦੇ ਮੁਬਾਰਕ ਹਸਤ ਤੇਰੇ ਸੀਸ 'ਤੇ ਹੁੰਦੇ ਨੇ। ਜਦੋਂ ਸੋਹਣੀ ਦਸਤਾਰ ਸਜਾ ਕੇ ਜਦੋਂ ਤੂੰ ਘਰੋਂ ਬਾਹਰ ਨਿਕਲਦਾ, ਇੱਕ ਹੁੰਦਾ ਮਨੁੱਖ ਜਿਹੜਾ ਆਪਣੀ ਕਰਦੀ ਦੇ ਨਾਲ ਇਤਿਹਾਸ ਰਚਦਾ। ਮੈਂ ਬੜੀ ਕੌੜੀ ਸੱਚਾਈ ਬਿਆਨ ਕਰਨ ਲੱਗਾ ਜੇ, ਪਹੁੰਚਾਉਣ ਦਾ ਯਤਨ ਕਰਨਾ। ਇੱਕ ਉਹ ਮਨੁੱਖ ਹੁੰਦੇ ਨੇ ਜਿਹੜੇ ਆਪਣੀ ਮੁਬਾਰਕ ਕਰਨੀ ਦੇ ਨਾਲ ਇਤਿਹਾਸ ਰਚ ਜਾਂਦੇ ਨੇ। ਬਾਬਾ ਦੀਪ ਸਿੰਘ ਵਰਗੇ ਯੋਧੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਉਹ ਮਹਾਂਪੁਰਸ਼ ਸ਼ਹੀਦ ਜਿਹੜੇ ਆਪਣੀ ਕਰਨੀ ਨਾਲ ਇਤਿਹਾਸ ਰਚ ਗਏ, ਅਤੇ ਅੱਜ ਉਹਨਾਂ ਦਾ ਇਤਿਹਾਸ ਅਸੀਂ ਮਾਣ ਦੇ ਨਾਲ ਪੜ੍ਹਦੇ ਵੀ ਹਾਂ ਅਤੇ ਸੰਸਾਰ ਨਾਲ ਸਾਂਝਾ ਵੀ ਕਰਦੇ ਹਾਂ। ਪਰ ਦੂਜੇ ਬਦਕਿਸਮਤ ਕੌਣ ਨੇ? ਇੱਕ ਤਾਂ ਉਹ ਸੋਹਣੀ ਦਸਤਾਰ ਵਾਲੇ ਜਿਹੜੇ ਇਤਿਹਾਸ ਰਚ ਗਏ, ਅਤੇ ਦੂਜੇ ਕੌਣ ਨੇ ਜਿਨ੍ਹਾਂ 'ਤੇ ਚੁਟਕਲੇ ਬਣਾਏ ਜਾਂਦੇ ਨੇ, ਜਿਨ੍ਹਾਂ 'ਤੇ ਜੋਕਸ ਬਣਦੇ ਨੇ? ਜੇ ਕੋਈ 50-60 ਸਾਲ ਦਾ ਸਿੱਖ ਪਰਿਵਾਰ ਦਾ ਬਜ਼ੁਰਗ ਦਾੜੀ ਚਿੱਟੀ ਹੋ ਗਈ ਹੈ ਅਤੇ ਜੇ ਸੀਸ 'ਤੇ ਪਟਕਾ ਬਣ ਕੇ ਫਿਰਦਾ ਪਿਆ ਨਾ, ਤਾਂ ਫਿਰ ਉਹਨਾਂ 'ਤੇ ਚੁਟਕਲੇ ਹੀ ਬਣਾਏ ਜਾਣੇ ਨੇ। ਮਾਫ਼ ਕਰਨਾ, ਉਹਨਾਂ ਨੇ ਇਤਿਹਾਸ ਨਹੀਂ ਰਚਣੇ। ਜੇ ਕਿਸੇ ਨੇ ਮੂੰਹ ਦੇ ਵਿੱਚ ਜਰਦਾ ਪਾਇਆ, ਤੁਹਾਡਾ ਗੁਰੂ ਦਾ ਸਿੱਖ ਹੈ, ਉਹਨਾਂ ਨੇ ਕੀ ਇਤਿਹਾਸ ਰਚਣਾ? ਉਹਨਾਂ 'ਤੇ ਚੁਟਕਲੇ ਹੀ ਬਣਨੇ ਨੇ। ਅਤੇ ਜਾਂ ਜਿਨ੍ਹਾਂ ਨੇ ਲਾਣੀ ਸੀ ਸਾਈਆਂ ਨਾਲ, ਲਾ ਬੈਠੇ ਨਾਈਆਂ ਨਾਲ, ਨਾਈ ਸਾਡੇ ਭਰਾ ਨੇ। ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਵਿੱਚ ਨਾਈ ਦੀ ਕਿਰਤ ਕਰਨ ਵਾਲੇ ਦੀ ਬਾਣੀ ਵੀ ਦਰਜ ਹੈ, ਸੈਣ ਨਾਈ। ਪਰ ਨਾਈ ਦੀ ਕਿਰਤ ਨਾਲ ਸਾਡਾ ਕੋਈ ਸੰਬੰਧ ਨਹੀਂ, ਉਸ ਦੀ ਭਗਤੀ ਨੂੰ ਨਮਸਕਾਰ ਹੈ। ਤੇ ਜਿਹਨੇ ਅਸੀਂ ਲਾਣੀ ਤਾਂ ਸਾਈਆਂ ਨਾਲ ਸੀ ਨਾ, ਤੇ ਜੇ ਅਸੀਂ ਦੂਜੇ ਵਾਲੇ ਪਾਸੇ ਤੁਰ ਪਏ ਨਾ, ਫਿਰ ਇਤਿਹਾਸ ਰਚਣ ਵਾਲੇ ਨਹੀਂ ਚੁਟਕਲੇ ਬਣਾਉਣ ਵਾਲੇ, ਫਿਰ ਸਾਡੇ 'ਤੇ ਚੁਟਕਲੇ ਬਣਾਏ ਜਾਂਦੇ ਨੇ। ਭਾਈ ਸੁਚੇਤ ਹੋਵੋ, ਗੁਰੂ ਦੇ ਚਰਨਾਂ ਵਿੱਚ ਜੁੜ ਕੇ, ਇੱਕ ਮਿੱਕ ਹੋ ਕੇ, ਸਾਵਧਾਨ ਹੋ ਕੇ, ਗੁਰੂ ਦੇ ਆਸ਼ੇ ਅਨੁਸਾਰ, ਫਿਰ ਖੱਬੇ ਸੱਜੇ ਦੀ ਝਾਕ ਨਹੀਂ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਵਚਨ ਆਉਂਦਾ ਸਾਹਮਣੇ, ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ। ਇਹ ਸਿੱਧਾ ਜਿਹੜਾ ਗਾਢੀ ਰਾਹ ਹੈ ਨਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਦੀ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਨੀਂਹ ਰੱਖੀ ਨਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੇਵਾ ਤੇ ਸਿਮਰਨ ਦੇ ਨਾਲ ਉਸ ਬੂਟੇ ਨੂੰ ਸਿੰਜਿਆ, ਤੇ 10 ਪਾਤਸ਼ਾਹੀਆਂ ਨੇ ਉਹ ਕਰਾਮਾਤ ਕਰ ਵਿਖਾਈ ਜੋ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਹੈ। ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਆਉਣਾ ਇਹ ਤਾਂ ਪਰਮੇਸ਼ਵਰ ਦਾ ਹੁਕਮ ਹੈ, ਪਰ ਸੰਸਾਰ ਦੇ ਵਿੱਚ ਆ ਕੇ ਜੀਵਨ ਨੂੰ ਸਫਲ ਕਰਨਾ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ। ਸੋ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਜਦੋਂ ਇਸ ਭਾਵਨਾ ਦੇ ਨਾਲ ਸਤਿਗੁਰ ਦਿਆਲ ਦੀ ਸ਼ਰਨ ਵਿੱਚ ਆ ਕੇ ਗੁਰੂ ਪੂਰੇ ਦੀ ਵੱਡੀ ਵਡਿਆਈ ਨੂੰ ਜਾਣਨ ਦਾ ਯਤਨ ਕਰਾਂਗੇ ਤਾਂ ਜੀਵਨ ਸਫਲ ਹੋਵੇਗਾ।
ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ।
ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪਣੇ ਦਰ ਘਰ ਦੀ ਵਡਿਆਈ ਬਖਸ਼ਿਸ਼ ਕਰਦੇ ਨੇ, ਉਹੀ ਇਸ ਕਲਾ ਦੇ ਵਿੱਚ ਸੰਪੂਰਨ ਉਤਰਦੇ ਨੇ। ਇੱਕ ਇਤਿਹਾਸਕ ਸਾਖੀ ਆਪ ਜੀ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂ, ਕਿਉਂਕਿ ਇਹ ਬਚਨ ਹੈ ਅੱਜ ਹੁਕਮਨਾਮੇ ਦੇ ਰੂਪ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ, ਅਤੇ ਉਹਨਾਂ ਦੇ ਜੀਵਨ ਦਾ ਇੱਕ ਇਤਿਹਾਸਕ ਜੋ ਇੱਕ ਵਾਰਤਾ ਹੈ ਉਹ ਮੈਂ ਸਾਂਝੀ ਕਰਕੇ ਅਗਾਂਹ ਵਧਣ ਦਾ ਯਤਨ ਕਰਾਂ। ਸਾਧ ਸੰਗਤ ਜੀ, ਜਦੋਂ ਸਤਿਗੁਰਾਂ ਨੇ ਜਿਹੜਾ ਗੋਇੰਦਵਾਲ ਸ਼ਹਿਰ ਵਸਾਇਆ ਨਾ, ਗੋਇੰਦਵਾਲ ਗੋਬਿੰਦਪੁਰੀ ਸਮ, ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਗੋਬਿੰਦੇ ਮਾਰਵਾ ਦਾ, ਜੋ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਇਆ। ਸਤਿਗੁਰੂ ਮੇਰੇ ਕੋਲ ਬੜੀ ਜ਼ਮੀਨ ਹੈ ਦਰਿਆ ਬਿਆਸ ਦੇ ਕੰਢੇ, ਕਈ ਵਾਰੀ ਵਸਾਉਣ ਦਾ ਯਤਨ ਕੀਤਾ ਪਰ ਵਸਾ ਨਾ ਸਕਿਆ, ਬਾਰ ਬਾਰ ਵਸਾਉਣ ਦਾ ਯਤਨ ਕੀਤਾ ਬਾਰ ਬਾਰ ਉੱਜੜ ਗਈ, ਤੁਸੀਂ ਕਿਰਪਾ ਕਰੋ ਅਤੇ ਇਸ ਥਾਂ ਨੂੰ ਤੁਸੀਂ ਆਪ ਵਸਾਓ ਤਾਂ ਜੇ ਇੱਥੇ ਸਦ ਹਰਿਆਵਲ ਪ੍ਰਗਟ ਹੋਵੇ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਹੁਕਮ ਲਾ ਕੇ ਇਸ ਅਸਥਾਨ ਨੂੰ ਵਸਾਉਣ ਦਾ ਜਦੋਂ ਮਹਾਰਾਜ ਨੂੰ ਹੁਕਮ ਲਾਇਆ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਹਾਜ਼ਰ ਹੋਏ। ਜਿਹੜਾ ਗੋਬਿੰਦਾ ਮਾਰਵਾ ਸੀ ਨਾ, ਉਹ ਗੁਰੂ ਘਰ ਦਾ ਪ੍ਰੇਮੀ ਸੀ, ਸੋ ਉਸਨੇ ਇਹ ਸਾਰੀ ਜ਼ਮੀਨ, ਆਪ ਜੀ ਜਦੋਂ ਨਾਂ ਲੈਂਦੇ ਹੋ ਨਾ ਅਸਥਾਨ ਦਾ ਗੋਇੰਦਵਾਲ, ਅਸਲ ਦੇ ਵਿੱਚ ਇਹ ਅਸਥਾਨ ਗੋਬਿੰਦੇ ਮਾਰਵਾ ਦਾ ਗੁਰੂ ਸਾਹਿਬ ਨੂੰ ਭੇਟਾ ਕੀਤਾ ਹੋਇਆ ਸੀ। ਜਦੋਂ ਉਹ ਚੜ੍ਹਾਈ ਕਰ ਗਿਆ ਅਤੇ ਜਿਹੜੇ ਉਹਦੇ ਦੋ ਪੁੱਤਰ ਸਨ ਨਾ, ਉਹ ਲਾਲਚ ਵਿੱਚ ਆ ਗਏ, ਦੁਨੀਆਂ ਨੇ ਚੁੱਕ ਦੇ ਦਿੱਤੀ ਬਈ ਇਹ ਗੁਰੂ ਘਰ ਨੇ ਤੁਹਾਡੇ ਜ਼ਮੀਨ 'ਤੇ ਕਬਜ਼ਾ ਕੀਤਾ ਅਤੇ ਜੇ ਤੁਸੀਂ ਸਰਕਾਰੇ ਦਰਬਾਰੇ ਰੌਲਾ ਪਾਓ ਨਾ ਤਾਂ ਇਹ ਜ਼ਮੀਨ ਤੁਹਾਨੂੰ ਵਾਪਸ ਮਿਲ ਸਕਦੀ ਹੈ। ਹੁਣ ਇੱਕ ਬਾਪ ਤੇ ਗੁਰਮੁਖ ਰੂਹ ਹੈ, ਲੇਕਿਨ ਅੱਗੋਂ ਬੱਚੇ ਜਿਹੜੇ ਸਨ ਉਹਨਾਂ ਨੇ ਜਿਹੜੇ ਸਖੀ ਸਰਵਰੀਏ ਸਨ ਨਾ, ਉਹਨਾਂ ਨਾਲ ਮਿਲ ਕੇ ਕਈ ਵਾਰੀ ਸਰਕਾਰੇ ਦਰਬਾਰੇ ਇਹ ਆਵਾਜ਼ ਚੁੱਕੀ, ਪਰ ਉਹਨਾਂ ਦੀ ਇਹ ਗੱਲ ਸੁਣੀ ਨਾ ਗਈ, ਕਿਉਂਕਿ ਗੁਰੂ ਨਾਨਕ ਦਾ ਘਰ ਸੱਚ ਦਾ ਮਾਰਗ ਹੈ। ਗੁਰੂ ਨਾਨਕ ਦਾ ਘਰ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਨਹੀਂ ਸਿਖਾਉਂਦਾ। ਜਿਸ ਦੇ ਹਿਰਦੇ 'ਤੇ ਗੁਰੂ ਨਾਨਕ ਨੇ ਆਪ ਗੁਰਸ਼ਬਦ ਰੂਪ ਕਬਜ਼ਾ ਕੀਤਾ ਨਾ, ਉਹ ਗੁਰੂ ਕਾ ਸਿੱਖ ਕਦੇ ਵੀ ਭਾਵਨਾ ਵਾਲਾ ਜਿਹੜਾ ਨਾ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਨਹੀਂ ਕਰੇਗਾ। ਸੋ ਉਹ ਜਿਹੜੇ ਗੋਇੰਦੇ ਮਾਰਵਾ ਦੇ ਪੁੱਤਰ ਸਨ, ਉਹਨਾਂ ਨੇ ਇੱਕ ਵਾਰੀ ਇਤਿਹਾਸ ਵਿੱਚ ਇਹ ਸਾਖੀ ਆਉਂਦੀ ਏ, ਕਈ ਲਿਖਾਰੀਆਂ ਨੇ ਜ਼ਿਕਰ ਕੀਤਾ, ਇੱਕ ਵਾਰੀ ਖੱਚਰਾਂ ਦੇ ਉੱਤੇ ਸ਼ਾਹੀ ਖਜ਼ਾਨਾ ਗੋਇੰਦਵਾਲ ਸਾਹਿਬ ਦੇ ਇਲਾਕੇ 'ਚੋਂ ਲੰਘ ਰਿਹਾ ਸੀ, ਕਿਉਂਕਿ ਇਹ ਸਮਾਂ ਉਸ ਵੇਲੇ ਦਾ ਇਹ ਅਸਥਾਨ ਜਿਹੜਾ ਸੀ ਬਹੁਤ ਵੱਡਾ ਇੱਕ ਬਿਜ਼ਨਸ ਸੈਂਟਰ ਸੀ, ਸਾਰੇ ਵਪਾਰਕ ਅਤੇ ਜਿਹੜੇ ਰਾਜਸ਼ਾਹੀ ਜਿਹੜੇ ਰਾਹ ਸਨ ਨਾ ਇੱਧਰੋਂ ਹੀ ਲੰਘ ਕੇ, ਜਿਵੇਂ ਅੱਜ ਜੀ ਟੀ ਰੋਡ ਹੈ, ਉਸ ਸਮੇਂ ਇਹ ਬਿਆਸ ਦੇ ਕੰਢੇ ਦਾ ਇਲਾਕਾ ਬਹੁਤ ਭਰਪੂਰ ਇਲਾਕਾ ਸੀ, ਵਪਾਰ ਦਾ ਕੇਂਦਰ ਸੀ। ਸ਼ਾਹੀ ਖੱਚਰਾਂ ਇੱਧਰੋਂ ਲੰਘ ਰਹੀਆਂ ਸਨ ਅਤੇ ਅਚਾਨਕ ਝੱਖੜ ਆ ਗਿਆ ਅਤੇ ਗੋਬਿੰਦੇ ਮਾਰਵਾ ਦੇ ਦੋਨਾਂ ਪੁੱਤਰਾਂ ਨੇ ਸਖੀ ਸਰਵਰੀਆਂ ਦੇ ਨਾਲ ਰਲ ਕੇ ਸ਼ਾਹੀ ਖਜ਼ਾਨੇ ਨਾਲ ਲੱਦੀ ਹੋਈ ਇੱਕ ਖੱਚਰ ਜਿਹੜੀ ਸੀ ਨਾ ਉਹ ਚੋਰੀ ਕਰ ਲਈ ਅਤੇ ਗੋਇੰਦਵਾਲ ਸਾਹਿਬ ਦੇ ਕਿਸੇ ਪੁਰਾਣੇ ਖੰਡਰ ਦੇ ਵਿੱਚ ਲੁਕਾ ਦਿੱਤੀ। ਅਤੇ ਜਦੋਂ ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਉਹਨਾਂ ਨੇ ਸ਼ੱਕ ਕੀਤਾ ਗੁਰੂ ਦੇ ਸਿੱਖਾਂ 'ਤੇ ਵੀ ਸ਼ਾਇਦ ਸਿੱਖਾਂ ਨੇ ਖੱਚਰ ਚੋਰੀ ਕਰ ਲਈ ਹੈ, ਅਤੇ ਉਹਨਾਂ ਨੇ ਕੁਝ ਸਿੱਖ ਗ੍ਰਿਫਤਾਰ ਕਰ ਲਏ। ਜਦੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਕਿਹਾ ਗਿਆ, ਮਹਾਰਾਜ ਮੁਸਕਰਾਏ, ਕਿਉਂਕਿ ਮਹਾਰਾਜ ਤ੍ਰੈਕਾਲਦਰਸ਼ੀ ਨੇ ਜਾਣੀ ਜਾਣ ਨੇ, ਆਪ ਜਾਣਦੇ ਨੇ ਇਹ ਸਮਾਂ ਸੀ ਗੁਰੂ ਅਮਰਦਾਸ ਜੀ ਦਾ। ਅਤੇ ਜਦੋਂ ਉਸ ਖੱਚਰ ਦੀ ਭਾਲ ਕੀਤੀ ਜਾ ਰਹੀ ਸੀ ਨਾ ਫੌਜੀਆਂ ਵੱਲੋਂ, ਅਤੇ ਜਦੋਂ ਖੰਡਰ ਦੇ ਲਾਗੋਂ ਫੌਜੀ ਲੱਗੇ ਉਹ ਖੱਚਰ ਹਿਣਕ ਪਈ ਅਤੇ ਉਸ ਦੀ ਪਤਾ ਲੱਗਾ ਵੀ ਇਹ ਗੁਰੂ ਕੇ ਸਿੱਖਾਂ ਨੇ ਨਹੀਂ ਸਗੋਂ ਗੋਵਿੰਦੇ ਮਾਰਵਾ ਦੇ ਪੁੱਤਰਾਂ ਨੇ ਕੁਝ ਸਖੀ ਸਰਵਰੀਆਂ ਦੇ ਨਾਲ ਰਲ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਗੁਰੂ ਘਰ ਨੂੰ ਬਦਨਾਮ ਕਰਨ ਦੇ ਲਈ ਇਹ ਇੱਕ ਚਲਾਕੀ ਕੀਤੀ ਹੈ। ਸੋ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਸਜ਼ਾਵਾਂ ਦਿੱਤੀਆਂ ਗਈਆਂ। ਗੁਰੂ ਦਾ ਮਾਰਗ ਐਸਾ ਮਾਰਗ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ। ਸਤਿਗੁਰੂ ਸਾਨੂੰ ਸੱਚ ਦੇ ਮਾਰਗ 'ਤੇ ਤੁਰਨ ਦੀ ਪ੍ਰੇਰਨਾ ਬਖਸ਼ਿਸ਼ ਕਰਦੇ ਨੇ, ਸਾਨੂੰ ਜਫ਼ਰ ਜਲਜਾਲ ਦੇ ਵਿੱਚੋਂ ਕੱਢ ਕੇ ਸਾਡੇ ਜੀਵਨ ਨੂੰ ਨਰੋਵਾ ਅਤੇ ਸੁਥਰਾ ਕਰਨਾ ਚਾਹੁੰਦੇ ਨੇ, ਅਤੇ ਉਹ ਕੇਵਲ ਗੁਰਬਾਣੀ ਦੇ ਰਾਹੀਂ ਸੰਭਵ ਹੈ। ਨਾਮ ਜਪਿਆ, ਬਾਣੀ ਪੜਿਆ, ਗੁਰਮਤਿ ਦੇ ਆਸ਼ੇ ਅਨੁਸਾਰ ਜੀਵਨ ਜੀਵਿਆਂ, ਇਹ ਸਾਰੀ ਖੇਡ ਵਰਤਦੀ ਹੈ। ਸਤਿਗੁਰ ਦੀਨ ਦਿਆਲ ਦੀ ਕਿਰਪਾ, ਜਦੋਂ ਨਿਤਨੇਮ ਕਰਦੇ ਹਾਂ, ਜਦੋਂ ਗੁਰੂ ਘਰ ਆਉਂਦੇ ਹਾਂ, ਜਾਂ ਜਦੋਂ ਜੀਵਨ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਦੀ ਖੇਡ ਬਣਦੀ ਹੈ ਨਾ, ਤਾਂ ਸਮਝ ਲੈਣਾ ਗੁਰੂ ਦਾ ਤਰਸ ਹੋਇਆ। ਜੋ ਗੁਰੂ ਨੇ ਇਹ ਕਲਯੁੱਗ ਦੇ ਜੰਜਾਲ ਦੇ ਵਿੱਚੋਂ, ਇਹ ਕਲਯੁਗੀ ਪ੍ਰਭਾਵ ਦੇ ਦਲਦਲ ਦੇ ਵਿੱਚੋਂ ਕੱਢ ਕੇ ਸਾਨੂੰ ਆਪਣੇ ਮਾਰਗ 'ਤੇ ਤੋਰਿਆ ਹੁੰਦਾ, ਤਾਂ ਹੀ ਇਹ ਖੇਡ ਬਣਦੀ ਹੈ ਕਿ ਸਤਿਗੁਰੂ ਸੰਗਤ ਵਿੱਚ ਲੈ ਕੇ ਆਉਂਦੇ ਨੇ। ਸਾਧ ਸੰਗਤ ਜੀ, ਦੋਏ ਕਰ ਜੋੜ ਬੇਨਤੀ ਕਰਾਂ, ਬਾਤਾਂ ਪਿਆਰ ਵਾਲੀਆਂ ਨੇ, ਆਪਣਾ ਨਿਤਨੇਮ ਕਰਦੇ ਹੋ ਜੋ ਗੁਰੂ ਦਾ ਹੁਕਮ ਹੈ, ਮੁਬਾਰਕ ਹੈ। ਪੰਥ ਦੇ ਭਲੇ ਲਈ, ਸਰਬੱਤ ਦੇ ਭਲੇ ਲਈ, ਜਗਤ ਜੀਵਾਂ ਦੇ ਭਲੇ ਲਈ ਵੀ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਰਦਾਸ ਕਰਿਆ ਕਰੋ, ਤਾਂ ਜੇ ਸੱਚੇ ਪਾਤਸ਼ਾਹ ਰਹਿਮਤ ਕਰਨ ਅਤੇ ਸਾਨੂੰ ਆਪਣੇ ਜੀਵਨ ਦੇ ਵਿੱਚ ਸਰਬੱਤ ਦਾ ਭਲਾ ਮੰਗਣ ਦੀ ਜਾਚ ਆ ਜਾਵੇ। ਕਿਉਂਕਿ ਸਰਬੱਤ ਦੇ ਭਲੇ ਵਿੱਚ ਸਾਡਾ ਭਲਾ ਆਪ ਨਾਲ ਹੋ ਜਾਣਾ, ਕਿਉਂਕਿ ਗੁਰੂ ਕਾ ਸਿੱਖ ਸਰਬੱਤ ਦੇ ਭਲੇ ਦੀ ਜਾਚਨਾ ਕਰਨਾ। ਸੋ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਦੇ ਸਾਗਰ ਸਾਨੂੰ ਐਸਾ ਉੱਚਾ ਅਤੇ ਸੁੱਚਾ ਜੀਵਨ ਬਖਸ਼ ਕੇ ਕਿਰਤਾਰਥ ਕਰਦੇ ਨੇ, ਸਾਨੂੰ ਗੁਰਸ਼ਬਦ ਦੇ ਰਾਹੀਂ ਇੱਕ ਇੱਕ ਕਦਮ ਪੁੱਟਣ ਦੀ ਜਾਚ ਦਰਸਾਉਂਦੇ ਨੇ। ਸਤਿਗੁਰ ਦੀਨ ਦਿਆਲ ਹੈ ਭਾਈ, ਕਰਨ ਕਾਰਨ ਸਮਰੱਥ। ਸੋ ਆਓ ਇਹ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ। ਸਾਧ ਸੰਗਤ ਜੀ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਜਾਣੇ ਅਣਜਾਣੇ ਵਿੱਚ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਆਪਣੇ ਦਰ ਘਰ ਦਾ ਪੰਥ ਦਾ ਕੁੱਕਰ ਜਾਣ ਕੇ ਖਿਮਾ ਕਰ ਦੇਣਾ। ਸ਼ੁਕਰ ਗੁਜ਼ਾਰ ਹਾਂ ਗੁਰੂ ਰਾਮਦਾਸ ਜੀ ਦੇ, ਧੰਨ ਗੁਰੂ ਅਰਜਨ ਦੇਵ ਜੀ ਦੇ, ਜਿਨ੍ਹਾਂ ਨੇ ਤਰਸ ਕਰਕੇ ਆਪਣੇ ਪਾਵਨ ਚਰਨਾਂ ਦੇ ਵਿੱਚ ਕੁਝ ਸਮਾਂ ਥਾਂ ਬਖਸ਼ੀ, ਰੱਬ ਰੂਪ ਸੰਗਤਾਂ ਦੇ ਦਰਸ਼ਨ ਕਰਾਏ ਨੇ। ਸ਼ੁਕਰ ਗੁਜ਼ਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਨ, ਜਿਨ੍ਹਾਂ ਨੇ ਦਾਸ ਗਰੀਬ ਨੂੰ ਮੌਕਾ ਬਖਸ਼ਿਆ ਕਿ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕੀਤੇ ਜਾ ਸਕਣ ਜੀ। ਆਓ ਪੰਕਤੀ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।